ਗੱਗਾ ਗੁਰ ਕੇ ਬਚਨ ਪਛਾਨਾ,
ਗੱਗਾ ਗੁਰ ਕੇ ਬਚਨ ਪਛਾਨਾ, ਗੁਰ ਕੇ ਬਚਨ ਆ ਗਿਆ ਹੁਣ ਇੱਥੇ ਲਫ਼ਜ਼, ਨਾਮ ਨਹੀਂ ਆਇਆ, ਪਛਾਣਿਆ ਕਿਵੇਂ ਰਾਮ ਨੂੰ, ਕਿਵੇਂ ਪਛਾਣਿਆ ਆਪਣੇ ਆਪ ਨੂੰ, ਕਿਵੇਂ ਪਛਾਣਿਆ ਮੈਨੂੰ, ਕਿਵੇਂ ਪਤਾ ਵੀ ਰਾਮ ਨੂੰ ਮੇਰੀ ਦੂਰੀ ਹੋਈ ਹੋਈ ਹੈ, ਇਹ ਸਾਰੀ ਗੱਲ ਦੀ ਸਮਝ ਕਿਵੇਂ ਆਈ ਹੈ, ਸ੍ਰਿਸ਼ਟੀ ਸਾਰੀ ਦੀ ਰਾਮ ਦੀ ਕਹਾਣੀ ਕੀ ਪਛਾਣ ਕਿਵੇਂ ਆਈ ਹੈ, ਸਮਝ ਕਿਵੇਂ ਆਈ ਹੈ ਇਹਦੀ, ਜਿਵੇਂ ਮੇਰੀ ਕਹਾਣੀ ਉਵੇਂ ਸਮਝਦੀ ਹੈ, ਬਸ ਇਹ ਤਾਂ ਹੋ ਗਈ ਨਾ ਸਾਰੀ, ਜਿਵੇਂ ਇੱਕ ਦੀ ਕਹਾਣੀ ਹੈ ਉਵੇਂ ਸਾਰਿਆਂ ਦੀ ਹੈ, ਜਿਵੇਂ ਇਹ ਫਸਿਆ ਜੇਲ੍ਹ ਚ ਨੇ ਸਾਰੇ ਸਾਰੇ ਜੁਰਮ ਕਰਕੇ ਆਏ ਨੇ, ਜਿਨ੍ਹਾਂ ਨੇ ਅਪਰਾਧ ਨਹੀਂ ਕੀਤਾ ਜੇਲ੍ਹ ਤੇ ਬਾਹਰ ਨੇ, ਗੰਗਾ ਗੁਰ ਕੇ ਬਚਨ ਪਛਾਣਾ, ਇਹ ਸਮਝ ਕਿਵੇਂ ਲੱਗੀ, ਗੁਰੂ ਦੇ ਬਚਨਾਂ ਨਾਲ ਉਪਦੇਸ਼ ਨਾਲ ਪਤਾ ਲੱਗਿਆ, ਉਪਦੇਸ਼ ਜਿਹੜਾ ਹੈਗਾ ਇਸੇ ਦੇ ਵਿੱਚ ਨਾਮ ਹੁੰਦਾ, ਇਸੇ ਚ ਗਿਆਨ ਹੁੰਦਾ, ਪਛਾਣ ਤਾਂ ਆਉਣੀ ਹੈ ਗਿਆਨ ਤੇ, ਗਿਆਨ ਕਿੱਥੋਂ ਮਿਲਣਾ, ਉਪਦੇਸ਼ ਵਿੱਚੋਂ, ਨਿਆਣਿਆਂ ਨੂੰ ਆਪਾਂ ਉਪਦੇਸ਼ ਕਰਦੇ ਹਾਂ ਸਮਝਾਉਂਦੇ ਹਾਂ ਤਾਂ ਹੀ ਸਮਝ ਆਉਂਦੀ ਹੈ, ਸਮਝ ਆਉਂਦੀ ਕਿੱਥੋਂ, ਕੋਈ ਉਪਦੇਸ਼ੂਗਾ ਕੋਈ ਸਮਝਾਊਗਾ ਤਾਂ ਸਮਝਾਊ,
ਦੂਜੀ ਬਾਤ
ਨਾਮ ਸਮਝਦਾ ਨੋ ਹੈ, ਸੋਝੀ ਦਾ ਨੋ ਹੈ, ਨੋ ਆਪਣੇ ਦਾਸ ਕੋਲ ਸਭ ਸੋਝੀ ਪਾਏ, ਸੋਝੀ ਆਉਣੀ ਹੈ ਸਾਰੀ ਕਹਾਣੀ ਦੀ, ਸਮਝੇ ਆਉਣੀ ਹੈ ਸਾਰੀ ਕਹਾਣੀ ਦੀ,
ਦੂਜੀ ਬਾਤ ਨਾ ਧਰੇ ਕੰਨ,
ਪਰ ਇੱਕ ਗੱਲ ਜ਼ਰੂਰ ਹੈ, ਦੋ ਗੱਲਾਂ ਨੇ ਆਪਣੇ ਅੰਦਰ, ਸੰਸਾਰ ਵਿੱਚ ਇੱਕ ਮਾਇਆ ਦੀ ਗੱਲ ਵੀ ਚੱਲਦੀ ਹੈ, ਮਾਇਆ ਦੀ ਵਡਿਆਈ ਉਲਟੀ ਸਿੱਖਿਆ ਵੀ ਚੱਲਦੀ ਹੈ, ਜੋ ਗੁਰਬਾਣੀ ਨੇ ਜੋ ਚੰਗੀ ਗੱਲ ਸੀ ਅੰਤਰ ਆਤਮਾ ਦੀ ਜਿਹੜੀ ਗੱਲ ਸੀ ਉਹਦਾ ਹੀ ਧਿਆਨ ਰੱਖਿਆ, ਮੈਂ ਲੋਕਾਂ ਦੀ ਗੱਲ ਵਿੱਚ ਧਿਆਨ ਨਹੀਂ ਰੱਖਿਆ, ਸੰਸਾਰੀ ਗੱਲ ਚ ਧਿਆਨ ਨਹੀਂ ਰੱਖਿਆ, ਸੰਸਾਰ ਕਹਿੰਦਾ ਨੋ ਨੋ ਉਹ ਦੇਖੋ ਕਿੱਡਾ ਬੜਾ ਹੋ ਗਿਆ ਅਫਸਰ, ਐ ਹੋ ਗਿਆ ਫਲਾਂਡੇ ਦੇ ਟਿਪ ਕੇ, ਇਹ ਤਾਂ ਧਿਆਨ ਨਹੀਂ ਦਿੱਤਾ, ਉਹ ਵੱਡਾ ਨਹੀਂ ਹੋਇਆ ਛੋਟਾ ਹੋਇਆ, ਮਾਇਆ ਦੀ ਦੌੜ ਚ ਕੋਈ ਵੱਡਾ ਨਹੀਂ ਹੋਇਆ ਅਜੇ ਤੱਕ, ਅੱਜ ਵੱਡਾ ਹੋ ਗਿਆ ਇੱਕ ਰਾਜਾ, ਉਹਨੇ ਆਪਣੇ ਕੋਈ ਵੱਡਾ ਆਦਮੀ ਉਹਨੇ ਆਪਣੀ ਔਲਾਦ ਵਾਸਤੇ ਬਹੁਤ ਕੁਝ ਕਰਕੇ ਰੱਖਤਾ, ਉਹਦਾ ਮੁੰਡਾ ਮਰ ਕੇ ਗਰੀਬ ਦੇ ਘਰ ਪੈਦਾ ਹੋ ਗਿਆ, ਵੱਡਾ ਬਣਾਤਾ ਉਹਨੇ, ਬਣਾਤਾ ਉਹਦਾ ਕਾਹਨੂੰ ਗਰੀਬ ਦੇ ਘਰ ਪੈਦਾ ਕਰਤਾ ਉਹਨੇ, ਉਹ ਰਾਜੇ ਰੰਗ ਜਿਹੜੇ ਕਹਿੰਦਾ ਫਿਲਮ ਚ ਬਣਾਉਂਦਾ ਐਂ ਬਣਾ ਦਿੰਦਾ, ਇੱਧਰੋਂ ਮਾਰਿਆ ਤਾਂ ਉੱਧਰ ਪੈਦਾ ਕਰਤਾ, ਤਾਂ ਗਰੀਬ ਦੇ ਘਰ ਭੇਜਤਾ,
ਰੋ ਰੰਗ ਕਰ ਡਾਰੇ,
ਰੋ ਰੰਗ ਕਰ ਡਾਰੇ, ਗਰੀਬ ਨੂੰ ਚੱਕ ਕੇ ਇਹਦੇ ਘਰ ਪੈਦਾ ਕਰ ਦੂਵੇ, ਇਹ ਜਿਹੜੀ ਬਾਜੀ ਹੈ ਇਹਦਾ ਕੀ ਕਰੋਗੇ, ਸਾਡੇ ਕੋਲ ਦੱਸੋ ਕੀ ਇਲਾਜ ਹੈ, ਰਾਜੇ ਦੇ ਕਰਕੇ ਤਾਂ ਗਰੀਬ ਨੂੰ ਪੈਦਾ ਕਰ ਦੂਵੇ, ਗਰੀਬ ਨੂੰ ਕਿਸੇ ਰਾਜੇ ਦੇ ਘਰ ਪੈਦਾ ਕਰ ਦੂਵੇ, ਇਹ ਤਾਂ ਉਹਦੇ ਹੱਥ ਹੀ ਹੈ, ਤੁਸੀਂ ਕਹਿੰਦੇ ਹੋ ਮੈਂ ਸੱਤ ਪੁਸਤਾਂ ਤਾਂ ਐਂ ਕਰਤਾ, ਉਹਦੀਆਂ ਪੁਸਤਾਂ ਆਉਣੀਆਂ ਨੇ ਕੌਣ ਆਉਣੀਆਂ ਨੇ, ਕਿੱਥੋਂ ਆਉਣੇ ਨੇ, ਜਿਹਦਾ ਅਸੀਂ ਸ਼ਾਇਦ ਖੋਇਆ ਉਹੀ ਹੋਵੇ ਉਹਦੇ ਨੂੰ ਦੇ ਦੇਵੇ, ਅਸੀਂ ਤਾਂ ਉਹਨੇ ਸਾਰੀ ਜਾਇਦਾਦ ਉਹਨਾਂ ਦੀ ਆਪਣੀ ਹੜੱਪ ਕਰ ਲਈ, ਉਹਨੇ ਸਾਡੇ ਪੈਦਾ ਕਰਤਾ ਉਹ ਜਿਹਦੀ ਹੜੱਪ ਕੀਤੀ ਹੈ, ਉਹਨੂੰ ਮਿਲ ਗਈ ਨਾ, ਜਾਇਦਾਦ ਦੇਵੇ ਫਿਰ ਅਸੀਂ ਕਰਾਂਗੇ, ਇਸ ਕਰਕੇ ਜਿਹੜੀ ਜ਼ਿਆਦਾ ਅਕਲ ਹੈ ਉਹਨੂੰ ਠਿਕਾਣੇ ਰੱਖੇ ਤਾਂ ਠੀਕ ਹੈ, ਹੱਥ ਤਾਂ ਫਿਰ ਵੀ ਉਹਦੇ ਹੀ ਹੈ, ਇਹ ਤਾਂ ਸਾਨੂੰ ਪਤਾ ਨਹੀਂ ਰਹਿ, ਓਹੋ ਜਿਹੜੇ ਨੇ ਜੀਵ ਨੇ ਆਉਣਾ ਜਿੱਥੇ ਆਉਣਾ ਤਾਂ ਉਹਦੀ ਮਰਜ਼ੀ ਨਾਲ ਆਉਣਾ, ਸਾਡੀ ਸਾਨੂੰ ਤਾਂ ਪਤਾ ਨਹੀਂ,
ਜਿਵੇਂ ਜਨਮ ਨਾਮ ਨੇ ਕਰੇ
ਕੋਈ ਜੀਵ ਦੇ ਅਸੀਂ ਹੜਪੀਏ ਜੇ ਉਹੀ ਆ ਗਿਆ ਸਾਡੇ ਘਰ, ਫੇਰ ਤੁਸੀਂ ਆਪਣੀ ਵਾਲੀ ਖੋਲੀ ਸੀ, ਤੁਸੀਂ ਆਪਣੀ ਵਾਲੀ ਵੀ ਲਾ ਕੇ ਉਹਨੂੰ ਦੇਤੀ ਸਾਡੇ ਵਿਆਹ 'ਚ, ਬੇਸਮਝੀ ਦੀ ਉਹ ਗੱਲ ਹੈ, ਇੱਕ ਗੱਲ ਬੇਸਮਝੀ ਦੀ ਹੋਇਆ, ਉੱਥੇ ਤਾਂ ਭੱਜ ਕੇ ਜਾ ਨਹੀਂ ਸਕਦੇ ਕਿਤੇ, ਇਸ ਕਰਕੇ ਆਪਣੀ ਅਕਲ ਨੂੰ ਠੱਪੇ ਰੱਖੇ ਫਿਰ ਠੀਕ ਹੈ, ਅਸੀਂ ਤਾਂ ਸਮਝਦੇ ਵੀ ਅਸੀਂ ਆਪਣੀ ਅਕਲ ਨੇ ਕਰ ਲਿਆ, ਪਰ ਉਹ ਕੀ ਕਰ ਸਕਦਾ, ਵਧਾਰੀ ਹੈ ਬੜਾ, ਇਹ ਤਾਂ ਸਾਡੇ ਬਸ ਵਿੱਚ ਨਹੀਂ ਹੁੰਦਾ, ਸਾਨੂੰ ਇਹਦਾ ਗਿਆਨ ਹੈ, ਤੇ ਜੋ ਕੁਛ ਅਸੀਂ ਕਹਿ ਰਹੇ ਹਾਂ, ਜੋ ਕੁਛ ਅਸੀਂ ਸੋਚ ਰਹੇ ਹਾਂ, ਜੋ ਕੁਛ ਅਸੀਂ ਦੇਖ ਰਹੇ ਹਾਂ, ਇਹ ਕੁਛ ਵੀ ਨਹੀਂ ਹੈਗਾ, ਬੇਵਕੂਫੀ ਹੈ ਸਾਡੀ। ਜਦ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਜੰਮਣ ਵਾਲਾ ਸਾਡੇ ਕੌਣ ਹੈ, ਮਰਨ ਵਾਲਾ ਕਿੱਥੇ ਗਿਆ, ਤੇ ਉਹਨਾਂ ਖਾਤਰ ਸੋਚਣਾ ਪਾਗਲਪਣ ਤੇ ਸਵਾਲ ਹੋਰ ਹੈ ਕੀ, ਇਹ ਤਾਂ ਸਾਡੇ ਵਾਸਤੇ ਨਹੀਂ। ਫਿਰ
ਦੂਜੀ ਬਾਤ ਨੂੰ ਧਰੇ ਹੀ ਕਾਨਾ,
ਦੂਜੀ ਬਾਤ ਜਿਹੜੀ ਹੈ, ਦੂਜੀ ਬਾਤ ਹੈ ਆਪਣੇ ਹੱਕ ਤੇ ਖੜ੍ਹ ਤੇ, ਜਿਹੜੀ ਦੂਜੀ ਗੱਲ ਹੈ ਨਾ, ਬਾਣੀ ਹੱਕ ਸੱਚ ਤੇ ਕਢਾਉਂਦੀ ਹੈ, ਇੱਕ ਹੱਕ ਸੱਚ ਤੋਂ ਥੜਕਾਉਣ ਵਾਲੀ ਵੀ ਗੱਲ ਹੈ, ਇੱਕ ਧਰਮ ਤੋਂ ਭਟਕਾਉਣ ਵਾਲੀ ਗੱਲ ਹੈ। ਸੰਸਾਰ ਦੇ ਵਿੱਚ ਦੋ ਨੇ ਨਾ, ਇੱਕ ਤਾਂ ਮਨ ਦੀ ਸਿੱਖਿਆ, ਇੱਕ ਅੰਤਰਾਤਮਾ ਦੀ ਸਿੱਖਿਆ। ਮਨ ਚਾਹਤ ਕਛੂ ਔਰ ਔਰੇ ਕੀ ਤੌਰੇ ਹੋ ਜਾਂਦੀ, ਔਰੇ ਕੀ ਔਰੇ ਐ ਹੋ ਜਾਂਦੀ ਹੋ ਜਾਂਦੀ ਹੈ ਨਾ, ਐ ਹੋ ਜਾਂਦੀ ਔਰੇ ਕੀ ਔਰੇ। ਅਸੀਂ ਕੁਛ ਹੋਰ ਸੋਚਦੇ ਤੇ ਹੋ ਗਈ ਔਰੇ ਕੀ ਔਰੇ, ਉਹਦਾ ਇਹਨੂੰ ਪਤਾ ਕੋਈ ਨੀ। ਉਹ ਜਿਹੜਾ ਇਹ ਮੰਗਦਾ ਹੈ ਨਾ ਜਾ ਕੇ ਔਲਾਦ, ਉਹ ਦੇਣਦਾ ਜਿਹਨੂੰ ਇਹ ਦੋਸ਼ੁੜ ਸਮਝਦਾ ਸੀ ਵੀ ਅੱਲ ਹੈ ਸਾਡਾ, ਇਹ ਫਿਰ ਦੋਸ਼ੁੜ ਨੂੰ ਬਾਲਦਾ, ਉਹਦੀ ਬੜੀ ਸੇਵਾ ਕਰਦਾ। ਤੈਨੂੰ ਪਤਾ ਵੀ ਕੌਣ ਹੈ, ਬਸ ਕਿਹਦੇ ਖਾਤਰ ਕੀਤਾ, ਕਿਉਂ ਕੀਤਾ, ਜਾਂ ਤੈਨੂੰ ਗਿਆਨ ਹੈ ਕੋਈ, ਕਿਹਨੂੰ ਦੇਣਾ ਹੈ, ਕਿਹਦੇ ਵਾਸਤੇ ਜਮ੍ਹਾਂ ਹੋ ਰਿਹਾ, ਉਹਨੂੰ ਪਤਾ। ਸੁਭ ਧਨ ਰਾਖਣ ਕੋ ਦੀਨਾ,
ਮੁਗਧ ਕਹੇ ਤਨ ਮੇਰਾ,
ਮੁਗਧ ਕਹੇ ਤਨ, ਸੁਭ ਧਨ ਰਾਖਣ ਕੋ ਦੀਆ, ਸੁਭ ਨੂੰ ਧਨ ਰਾਖੀ ਕਰਨ ਵਾਸਤੇ ਦਿੱਤਾ। ਉਹ ਕਹਿੰਦਾ ਤਨ ਮੇਰਾ ਭਾਈ, ਉਹਦਾ ਜਿਹਨੇ ਵਰਤਣਾ, ਦਬੜਾ ਤਿਸੀ ਕਾ ਜੋ ਖਰਚੇ ਔਰ ਖਾਏ, ਦੇਵੇ ਦਲਾਏ ਰਜਾਏ, ਖੁਦਾਏ ਦਾ ਬੰਦਾ ਉਹਦੀ ਰਜ਼ਾ ਹੈ ਦੇਣਾ ਦਲਾਉਣਾ, ਉਹਨੇ ਉਹਨੂੰ ਦਿੱਤਾ ਜੀ ਤੋਂ ਅਸੀਂ ਖੋਇਆ ਸੀ, ਉਹਦੀ ਰਜ਼ਾ ਸੀ ਨਾ ਉਹਨੂੰ ਦੇਣਾ, ਉਹਨੇ ਫਿਰ ਦਿੱਤਾ, ਨਾਲ ਆਪਣਾ ਵੀ ਦਿੱਤਾ, ਉਹਦੇ ਵਾਲਾ ਤਾਂ ਦਿੱਤਾ ਹੀ ਦਿੱਤਾ, ਆਪਣਾ ਵੀ ਦਿੱਤਾ ਨਾਲ। ਜੇ ਰਾਜਾ ਰਾਮ ਕੀ ਕਹਾਣੀ ਦੀ ਸਮਝ ਆ ਜਾਵੇ ਨਾ, ਇਹ ਰਾਜਾ ਰਾਮ ਕੀ ਕਹਾਣੀ ਦੀ ਗੱਲ ਕਰ ਰਹੇ ਹੁਣ ਆਪਾਂ, ਰਾਜਾ ਰਾਮ ਕੀ ਕਹਾਣੀ ਹੋਵੇ ਨਾ ਇਹ ਸਾਰੀ, ਉਹ ਕੀ ਕਰ ਸਕਦਾ ਹੈ, ਕੀ ਕਰ ਰਿਹਾ, ਜੇ ਇਹਦੀ ਸਮਝ ਆ ਜਾਏ ਫਿਰ ਇਹ ਛੁੱਟ ਜਾਂਦਾ ਸਭ ਕੁਛ, ਜਿੰਨਾ ਚਿਰ ਸਮਝ ਨਹੀਂ ਆਉਂਦੀ ਉਨਾ ਚਿਰ ਨਹੀਂ ਛੁੱਟਦਾ, ਫਿਰ ਆਪੇ ਛੱਡ ਦਿੰਦਾ ਵੀ ਇਹ ਤਾਂ ਬਾਈ ਉਹਦੇ ਹੱਥ 'ਚ ਆਇਆ, ਆਪਾਂ ਕੀ ਕਰ ਸਕਦੇ ਹਾਂ। ਇਸ ਕਰਕੇ ਜਿੰਨਾ ਕੁ ਰਹਿ ਜਾਣਾ ਉਨਾ ਫਿਰ ਉਹਦਾ ਜੀ ਤਾਂ ਖਬਰ ਹੈ ਕਿਹਦਾ, ਉਹਦੀ ਕਹਾਣੀ ਸੁਣਾਉਂਦੇ ਹੁੰਦੇ ਨਾ ਆਪਣੇ ਕ੍ਰਿਸ਼ਨ ਦੀ, ਅਰਜੁਨ ਕਹਿੰਦਾ ਵੀ ਮੇਰਾ ਬੁੱਢਾ ਜਿਹੜਾ ਹੈ ਨਾ ਉਹ ਮੈਨੂੰ ਮਿਲਵਾ ਦੇ, ਕ੍ਰਿਸ਼ਨ ਨੂੰ ਕਹਿੰਦਾ, ਮਤਲਬ ਬਹੁਤ ਸੀ ਉਹ ਵੱਡੀ ਵਰ ਗਿਆ ਸੀ ਜਦ, ਕਹਿੰਦਾ ਛੱਡ ਪਰੇ ਕੀ ਲੈਣਾ ਅਰਜੁਨ, ਕੀ ਲੈਣਾ ਤੂੰ ਫਿਰ ਬੋਝ ਫਸਿਆ ਹੋਇਆ, ਉਹਨਾਂ ਦਾ ਸੰਬੰਧ ਸੀ ਤੇਰੇ ਨਾਲ, ਕੋਈ ਬੀਤੀ ਗੱਲ ਜਿਹੜੀ ਹੋਊਗੀ ਪਿੱਛੇ ਨੂੰ ਨਹੀਂ ਚੱਕੀਦਾ ਹੁੰਦਾ, ਇਹ ਕਰਕੇ ਗੁਰਬਾਣੀ ਕਹਿੰਦੀ ਅਗਾਂਹ ਪੁੱਤਰਾਂ ਪਾਚੇ ਫੇਰ ਬੋਲਣਾ, ਪਿੱਛੇ ਨੂੰ ਨਹੀਂ ਚੱਕੀਦਾ ਕੌਣ ਕਿਹਦਾ ਪੁੱਤਰ, ਖਬਰ ਹੈ ਕੌਣ ਕਿਹਦਾ ਇੱਥੇ ਹੁੰਦਾ ਆਇਆ, ਤੈਂ ਕੀ ਲੈਣ, ਗੇਮ ਖੇਡ ਕੇ ਚਲਾ ਜਾ, ਨਹੀਂ ਨਹੀਂ ਮੇਰਾ, ਮੇਰੀ ਆਤਮਾ ਜਿਹੜੀ ਹੈ ਨਾ ਉਹਦੇ ਵਿੱਚ ਪਿੱਛਾ ਮੇਰੀ, ਚਲੋ ਬਈ ਲੈ ਕੇ ਜਾ ਕੇ ਕਿਤੇ ਬਾਹਰ ਲੈ ਗਏ ਜੰਗਲ ਚ, ਉੱਥੇ ਕੋਈ ਬੁਘਿਆੜ ਖੜਾ ਸੀ, ਸਾਲ ਡੇਢ ਸਾਲ ਦਾ ਬੱਚਾ, ਹੁਣ ਸਾਲ ਡੇਢ ਸਾਲ ਦੇ ਬੱਚੇ ਜਵਾਨ ਹੋ ਜਾਂਦੇ, ਉਹ ਕਹਿੰਦਾ ਉਹ ਜਿਹੜਾ ਹੈਗਾ ਬੁਘਿਆੜ ਉਹ ਨਹੀਂ ਹੁੰਦਾ, ਕਹਿੰਦਾ ਹੁਣ ਮੈਂ ਇਹਦੇ ਨਾਲ ਗੱਲ ਕੀ ਕਰਾਂ, ਕਹਿੰਦਾ ਗੱਲ ਪੰਜ ਚਾਰ ਮਿੰਟ ਦੇ ਦਿੰਦਾ ਮੈਂ, ਤੂੰ ਗੱਲ ਕਰ ਸਕਦਾ ਇਹਦੇ ਨਾਲ, ਤੈਨੂੰ ਜਵਾਬ ਦੇ ਦੂਗਾ, ਉਹ ਤੋਂ ਬਾਅਦ ਨਹੀਂ ਦੇਣਾ। ਉਹਨੇ ਉਹਨੂੰ ਕਿਹਾ ਵੀ ਤੂੰ ਬਈ ਮਨਜੂਰ ਹੈ ਮੇਰਾ ਮੁੰਡਾ ਸੀ, ਮੈਂ ਤੈਨੂੰ, ਕਹਿੰਦਾ ਕਈ ਵਾਰ ਤੂੰ ਮੇਰਾ ਬਾਪ ਹੋਇਆ, ਕਈ ਵਾਰ ਮੈਂ ਤੇਰਾ ਬਾਪ ਹੋਇਆ, ਕਾਹਦੀਆਂ ਗੱਲਾਂ ਕਰ ਦਰਜਾ ਕਰ, ਗਿਆਨ ਤਾਂ ਉਹਨੂੰ ਜ਼ਿਆਦਾ ਹੋਇਆ। ਇਹ ਜਿਹੜਾ ਲੋਹ ਹੈ ਆਦਮੀ ਚ ਜ਼ਿਆਦਾ ਜਾਨਵਰਾਂ ਚ ਹੈ ਨਹੀਂ ਕਹਿਣ ਦਾ ਮਤਲਬ ਇਹ ਹੈ ਜਾਨਵਰਾਂ ਚ ਬਹੁਤ ਸਾਡੇ ਨੂੰ ਘੱਟ ਹੈ ਅਸੀਂ ਬਹੁਤ ਜ਼ਿਆਦਾ ਪਾਲ ਲਿਆ ਜ਼ਿਆਦਾ ਅਕਲ ਹੈ ਨਾ ਸਾਨੂੰ ਜੇ ਜ਼ਿਆਦਾ ਅਕਲ ਆਦਮੀ ਨੂੰ ਬਿਮਾਰੀਆਂ ਵੀ ਜ਼ਿਆਦਾ ਖਤਰਨਾਕ ਇਹਨੂੰ ਦੁੱਖਾਂ
ਦਾ ਕਾਰਨ ਵੀ ਜ਼ਿਆਦਾ
ਦੁੱਖਾਂ ਇਹਦੀ ਜ਼ਿਆਦਾ ਅਕਲ ਇਹਦੇ ਦੁੱਖਾਂ ਦਾ ਕਾਰਨ ਪੰਛੀ ਨੇ ਬੱਚੇ ਕੱਢਦੇ ਨੇ ਪਾਲ ਲੈਂਦੇ ਨੇ ਜਦ ਉਹ ਚੁਗੜ ਜੋਗੇ ਹੋ ਜਾਂਦੇ ਨੇ ਕੱਢ ਦਿੰਦੇ ਨੇ ਚੁੱਜਾ ਮਾਰ ਕੇ ਪਜਾ ਦਿੰਦੇ ਨੇ ਕੋਲ ਜਾਓ ਅਸੀਂ ਕਹਿੰਦੇ ਸਾਡੇ ਅੱਖਾਂ ਤੋਂ ਦੂਰ ਰਹੋ ਸਾਨੂੰ ਕੁੱਟੀ ਵੀ ਜਲ ਜਾਏ ਗਾਲਾਂ ਵੀ ਕੱਢੀ ਜਲ ਜਾਏ ਦੁਖੀ ਵੀ ਹੋਈਏ ਪਰ ਦੂਆ ਜਾਂ ਕੁਛ ਕਹਿ ਦੇਵੇ ਉਹਦੇ ਗੱਲ ਜ਼ਰੂਰ ਬਹਿ ਜਾਂਦੇ ਕਮਜ਼ੋਰੀ ਆਦਮੀ ਦੀ ਆਦਮੀ ਦੇ ਵਿੱਚ ਇੱਕ ਸਪੈਸ਼ਲ ਜਿੰਨਾ ਇਹ ਸਿਆਣਾ ਨਾ ਅਸਲ ਦੇ ਵਿੱਚ ਉਹਨਾਂ ਹੀ ਇਹ ਬੇਵਕੂਫ ਜਾਂਦਾ ਜਿੰਨਾ ਇਹ ਸਿਆਣਾ ਬਣਦਾ ਅਸਲ ਦੇ ਵਿੱਚ ਉਹਨਾਂ ਹੀ ਬੇਵਕੂਫ ਹੈ ਜਿੰਨਾ ਆਪਣੀ ਮਤ ਨੂੰ ਥੋੜ੍ਹੀ ਸਮਝਦਾ ਉਹਨਾਂ ਹੀ ਸਿਆਣਾ ਹੁੰਦਾ ਮੇਰੀ ਮਤ ਥੋੜ੍ਹੀ ਰਹੋ ਤੂੰ ਸਮਰੱਥ ਵੱਡਾ ਜਦੋਂ ਆਪਣੀ ਮਤ ਨੂੰ ਥੋੜ੍ਹੀ ਸਮਝਦਾ ਫਿਰ ਇਹ ਸਿਆਣਾ ਬਣਦਾ ਜਿੰਨਾ ਚਿਰ ਆਪਣੀ ਮਤ ਨੂੰ ਵੱਡੀ ਸਮਝਦਾ ਇਹਦਾ ਘੜਾ ਖਾਲੀ ਹੋ ਰਹਿੰਦਾ ਖਾਲੀ ਖਾਲੀ ਰਹਿੰਦਾ ਪੈਂਦਾ ਨਹੀਂ ਨਾ ਕੁਛ ਬਾਹਰ ਅਕਲ ਦੀ ਗੱਲ ਤਾਂ ਪੈਣੀ ਨਹੀਂ ਦਿੰਦਾ ਕਹਿੰਦਾ ਮੇਰੇ ਕੋਲ ਤਾਂ ਸਭ ਅਕਲ ਹੈਗੀ ਹੈ ਅਸਲ ਵਿੱਚ ਕੀ ਹੈ ਇਹ ਤਾਂ ਉਹ ਜਾਣੇ ਆਪਾਂ ਕਦ ਜਾਣੀ ਇਸ ਗੱਲ ਮੋਟੀਆਂ ਮੋਟੀਆਂ ਜਿਹੜੀਆਂ ਗੱਲਾਂ ਅਸੀਂ ਸੁਣਦੇ ਹਾਂ ਰੋਜ਼ ਉਹਨਾਂ ਨੂੰ ਵੀ ਅਸੀਂ ਅੰਦਰ ਵਸਾ ਲਈਏ ਬੜੀ ਸੌਖੀ ਜ਼ਿੰਦਗੀ ਲੋਕ ਦੀ ਇਹ ਤਾਂ ਜਨਰਲ ਗੱਲਾਂ ਨੇ ਸਾਰੀ ਕਰਦੇ ਹਾਂ ਆਪਾਂ ਅਸਲ ਚੋਂ ਗੱਲਾਂ ਮੂੰਹ ਤੱਕ ਸੀਮਤ ਨੇ ਸਾਡੇ ਉਹਨਾਂ ਦਾ ਅਸਰ ਨਹੀਂ ਅਸੀਂ ਕਬੂਲਦੇ ਅਮਲੀ ਜਮਾ ਗੱਲ ਇੱਥੇ ਖੜੀ ਹੈ ਗੱਲ ਅਮਲ ਕਰਨ ਤੇ ਖੜੀ ਹੈ ਜਾਣਦੇ ਹੋਏ ਵੀ ਸਭ ਕੁਛ ਜਾਣਦਾ ਹੋਇਆ ਨੀ ਬੰਦ ਨਾ ਬਣਨਾ ਵੱਡਾ ਉਗੜ ਜਿਹੜੀ ਆਪਾਂ ਚੰਗੀ ਗੱਲਾਂ ਜਾਣਦੇ ਉਹਨੂੰ ਨਾ ਬਣਨਾ ਵੀ ਤਾਂ ਬੇਵਕੂਫੀ ਆ ਉਗੜੇ
ਰਹਿ ਬੇਹੰਗਮ ਕਤਹਿ ਨ ਜਾਈ
ਰਹਿ ਬੇਹੰਗਮ ਬੇਹੰਗਮ ਹੁੰਦਾ ਗਮਨ ਨਹੀਂ ਜਿਹੜਾ ਜਿਹੜਾ ਚੱਲਦਾ ਫਿਰਦਾ ਨਹੀਂ ਜਿਹਨੇ ਤੁਰਨਾ ਫਿਰਨਾ ਉੱਡਣਾ ਛੱਡਤਾ ਇੱਕ ਜੂ ਔਰ ਕਿਸੇ ਵੀ ਮਾਇਆ ਦੀ ਵਸਤੂ ਨਾਲ ਸੰਬੰਧ ਨਾ ਰੱਖੇ ਬੇਹੰਗਮ ਕਹਿੰਦੇ ਨੇ ਬੇਹੰਗਮ ਦੇ ਦੋ ਤਨਾਤ ਕਰਦੇ ਨੇ ਹੰਗਤਾ ਤੋਂ ਰਹਿਤ ਬੇਹੰਗ ਨਹੀਂ ਹੰਗ ਜੀ ਨੂੰ ਹੰਕਾਰ ਹੈ ਗਮ ਗਮਨ ਨਹੀਂ ਕਰਦਾ ਕਿਤੇ ਟਿਕ ਗਿਆ ਕਿੱਥੋਂ ਟਿਕਦਾ ਇਹਨੂੰ ਹੰਕਾਰ ਨਹੀਂ ਟਿਕਣ ਦਿੰਦਾ ਹੋਮੇ ਨਹੀਂ ਟਿਕਣ ਦਿੰਦੀ ਆਪਣੀ ਮਰਜ਼ੀ ਨਹੀਂ ਇਹਨੂੰ ਟਿਕਣ ਦਿੰਦੀ ਜਿੱਦਣ ਮਰਜ਼ੀ ਛੱਡ ਦਿੰਦਾ ਉਦੋਂ ਟਿਕ ਜਾਂਦਾ ਜਿੱਦਣ ਹੁਕਮ ਨੂੰ ਸੱਤ ਕਰਕੇ ਮੰਨ ਲੈਂਦਾ ਟਿਕ ਜਾਂਦਾ ਜ਼ਮੀਨ ਦੀ ਸਪੀਡ ਐਡੀ ਹੋ ਰਹਿੰਦੀ ਹੈ ਜ਼ਮੀਨ ਨੂੰ ਕੋਈ ਜ਼ੋਰ ਨਹੀਂ ਲਾਉਣਾ ਪੈਂਦਾ ਘੁੰਮਣ ਵਾਸਤੇ ਲਾਉਣਾ ਪੈਂਦਾ ਕਿੰਨਾ ਭਾਰ ਚੁੱਕ ਕੇ ਘੁੰਮੀ ਜਾਂਦੀ ਹੈ ਜ਼ਮੀਨ ਘੁੰਮਦੀ ਹੈ ਕੋਈ ਆਪਣਾ ਜ਼ੋਰ ਨਹੀਂ ਲੱਗਦਾ ਉਹਦਾ ਇਸ ਕਰਕੇ ਤਾਂ ਸਾਰੇ ਕੰਮ ਹੁੰਦੇ ਨੇ ਫਿਰ ਫਰੀਲੀ ਕੋਈ ਇਹਦਾ ਜ਼ੋਰ ਨਹੀਂ ਲੱਗਦਾ ਇਹਦੀ ਬੁੱਧੀ 'ਤੇ ਕੋਈ ਜ਼ੋਰ ਨਹੀਂ ਪੈਂਦਾ ਜੇ ਬੇਹੰਦੋ ਹੋ ਜਾਵੇ ਜੇ ਭਾਣੇ 'ਚ ਆ ਜਾਵੇ ਭਾਣੇ 'ਚ ਆਇਆ ਹੋਇਆ ਬੇਹੰਦੋ ਹੁੰਦਾ ਉਹਨੂੰ ਕੁਛ ਕਰਨ ਦੀ ਲੋੜ ਨਹੀਂ ਹੁਣ ਇਹ ਸੋਚੇ ਪਹਿਲਾਂ ਤਾਂ ਅਸੀਂ ਇਹ ਸੋਚੀਏ ਸਾਡਾ ਸਰੀਰ ਅਸੀਂ ਕਹਿੰਦੇ ਸਾਡਾ ਚਲੋ ਬੋਲ ਲਿਆ ਸਾਡਾ ਹੀ ਅਸੀਂ ਇਹਨੂੰ ਵਰਤਦੇ ਹਾਂ ਆਪਣੀ ਮਰਜ਼ੀ ਨੂੰ ਵਰਤਦੇ ਹਾਂ ਸਾਡੇ ਆਰਡਰ ਚੱਲਦਾ ਸਾਡਾ ਸਰੀਰ ਇਹਨੂੰ ਸਾਹ ਆਉਂਦਾ ਤਾਂ ਹੀ ਸਰੀਰ ਹੈ ਨਾ ਜੇ ਸਾਹ ਬੰਦ ਹੋ ਜਾਵੇ ਫਿਰ ਵਰਤ ਲਵਾਂਗੇ ਕੀ ਸਾਹ ਅਸੀਂ ਆਪ ਲੈਂਦੇ ਹਾਂ ਪਰ ਫਿਰ ਵੀ ਆਉਂਦਾ ਜੇ ਸਾਹ ਲੈਣ ਦਾ ਪ੍ਰਬੰਧ ਉਹਨੇ ਕੀਤਾ ਹੋਇਆ ਸਾਡਾ ਕੋਈ ਜ਼ੋਰ ਨਹੀਂ ਲੱਗਦਾ ਸੌ ਜਾਂਦੇ ਆਰਾਮ ਕਰਦੇ ਹਾਂ ਰੈਸਟ ਸਾਹ ਆਉਂਦਾ ਰਹਿੰਦਾ ਸਭ ਤੋਂ ਜ਼ਰੂਰੀ ਕੰਮ ਸਾਡੇ ਸਰੀਰ ਨੂੰ ਸਾਹ ਆਉਣਾ ਸਾਡਾ ਹੈ ਨਾ ਇਹ ਉਹਨੇ ਸਾਂਭਿਆ ਹੋਇਆ ਹੈ ਬਾਕੀ ਤਾਂ ਖਾਣਾ ਪੀਣਾ ਪਹਿਲਾਂ ਹੀ ਰਹਿ ਗਿਆ ਨਾ ਸਰੀਰ ਦਾ ਅਤੇ ਉਹ ਨਹੀਂ ਉਹ ਕਰ ਸਕਦਾ ਇੱਥੇ ਨਹੀਂ ਵਿਸ਼ਵਾਸ ਖਾਣਾ ਪੀਣਾ ਪਹਿਨਣਾ ਤਾਂ ਘਰ ਦੇ ਵੀ ਕਰਨ ਦਿੰਦੇ ਨੇ, ਮਰੀਜ਼ ਦੇ ਸਾਹ ਲੈ ਕੇ ਦਿਖਾਵੇ ਕੋਈ ਉਹਦੇ ਤੋਂ, ਕੋਈ ਮਰੀਜ਼ ਪੈ ਗਿਆ ਬੁੱਝੇ ਤੇ ਖਾਣ ਪੀਣ ਦਾ ਪ੍ਰਬੰਧ ਤਾਂ ਸਾਰੇ ਕਰ ਦਿੰਦੇ ਨੇ, ਜੇ ਸਾਰਾ ਆਵੇ ਦੂਆ ਲੈ ਕੇ ਦਿਖਾਵੇ ਉਹ ਤੋਂ ਸਾਹ ਉਹਦੀ ਜਗ੍ਹਾ
ਹੋਰ ਨਹੀਂ ਲੈ ਸਕਦਾ,
ਕੋਈ ਪ੍ਰਬੰਧ ਨਹੀਂ ਸਾਡੇ ਕੋਲ। ਉਹ ਤਾਂ ਐਡਾ ਬੜਾ ਪ੍ਰਬੰਧ ਉਹਨੇ ਆਪਣੇ ਹੱਥ ਚ ਰੱਖਿਆ, ਜਿਹੜਾ ਮੁੱਲੀ ਜੀ ਗੱਲ ਆ ਉਹਦੇ ਖਾਤਰ ਸਾਨੂੰ ਚਿੰਤਾ ਪਈ ਹੋਈ, ਗੱਲੇ ਕੁਛ ਨਹੀਂ ਜਿਹੜੀ ਇਹਦਾ, ਗੱਲੇ ਕੁਛ ਨਹੀਂ ਖਾਣਾ ਪੀਣਾ ਪਹਿਨਣਾ, ਜਿਹਦੀ ਸਾਨੂੰ ਚਿੰਤਾ ਐਡੀ ਬਣਾਈ ਹੋਈ, ਚਿੰਤਾ ਉਹਦੀ ਕਰਨੀ ਦੀ ਸਾਖ ਪਿਆ ਹੋਊ ਇਹਨੂੰ, ਉਹ ਸਾਡੇ ਵੱਜ ਨਹੀਂ। ਜੇ ਉਹਦਾ ਉਹਨੇ ਪ੍ਰਬੰਧ ਕੀਤਾ ਹੋਇਆ ਦੂਆ ਤਾਂ ਮਕੂਲੀ ਗੱਲ ਹੈ, ਪਰ ਭਰੋਸਾ ਕੌਣ ਕਰੇ? ਇਹੀ ਮਤ ਥੋੜੀ ਹੈ, ਇਹ ਤੈਨੂੰ ਕਹਿ ਰਹੇ ਮੇਰੀ ਮਤ ਥੋੜੀ
ਹੰਗਮ ਕਤਹ ਨਾ ਜਾਈ,
ਸਾਹਮਣੇ ਇਹ ਵੀ ਛੱਡੋ, ਸਾਹ ਉਹਦਾ ਸਾਇੰਸਦਾਨ ਕਹਿੰਦੇ ਆਟੋਮੈਟਿਕ ਹੋ ਜਾਈ ਸਾਹ, ਚਲੋ ਠੀਕ ਹੈ, ਉਹ ਜਿਹੜਾ ਪੇਟ ਚ ਬੱਚਾ ਉੱਥੇ ਤਾਂ ਸਾਹ ਵੀ ਨਹੀਂ ਆਉਂਦਾ ਜਿਉਂਦਾ, ਉਹ ਬਿਨਾਂ ਸਾਹ ਦੇ ਜਿਉਂਦਾ ਰੱਖਿਆ ਹੋਇਆ, ਉੱਥੇ ਕਰਾਂ ਬਾਤ ਦੱਸੋ ਕਿਹਦੀ ਹੈ? ਸਾਡੀ ਹੈ, ਉਹ ਸਾਡੀ ਹੈ, ਪ੍ਰਭ ਪਾਵੇ ਫਿਰ ਸਾਹ ਤੇ ਰੱਖ, ਉਹ ਤਾਂ ਸਾਹ ਦੇ ਬਿਨਾਂ ਵੀ ਰੱਖ ਸਕਦਾ, ਦੱਸ ਕੌਣ ਰੱਖੂਗਾ ਉੱਥੇ? ਦੋ ਗੱਲਾਂ ਸਾਡੇ ਕੋਲ ਕਿੱਡੀਆਂ ਬੜੀਆਂ ਨੇ ਜੇ ਵਿਚਾਰੀਏ, ਜੇ ਦੋਏ ਗੱਲਾਂ ਤੇ ਗੌਰ ਕਰਕੇ ਵਿਚਾਰ ਲਈਏ, ਇੱਥੇ ਪੈਰ ਗੱਡ ਲਈਏ, ਇੱਥੇ ਬਣਦੀ ਸਾਰੀ ਜ਼ਿੰਦਗੀ ਸੌਖੀ ਹੋ ਜਾਂਦੀ, ਸਾਰਾ ਗਿਆਨ ਇੱਥੋਂ ਹੋ ਜਾਂਦਾ। ਇਹ ਵੱਡੀਆਂ ਦੋ ਗੱਲਾਂ ਸਾਡੇ ਬਸ ਚ ਨਹੀਂ ਆਦਮੀ ਦੇ, ਕਿਸੇ ਦੇ ਵੀ ਬਸ ਚ ਨਹੀਂ, ਕਿੱਡਾ ਹੀ ਕੋਈ ਅਮੀਰ ਹੋਵੇ, ਕਿੰਨਾ ਹੀ ਕੋਈ ਪੈਸਾ ਹੋਵੇ, ਕਿੰਨੀਆਂ ਫੌਜਾਂ ਹੋਣ, ਇਹ ਦੋ ਗੱਲਾਂ ਦੇ ਵਿੱਚ ਕੋਈ ਬਸ ਚ ਨਹੀਂ। ਨਾ ਇੱਥੇ ਫੌਜ ਕੰਮ ਕਰੇ, ਨਾ ਇੱਥੇ ਪੈਸਾ ਕੰਮ ਕਰੇ, ਨਾ ਇੱਥੇ ਕੋਈ ਕਰਾਮਾਤ ਕੰਮ ਕਰੇ, ਕੋਈ ਕਿੱਡਾ ਹੀ ਕਰਾਮਾਤੀ ਹੋਵੇ ਕਰਕੇ ਦਿਖਾਵੇ, ਕੋਈ ਸੰਤ ਕਿੱਡਾ ਹੀ ਆਪਣੇ ਆਪ ਨੂੰ ਕਾਬੂ ਕਰਕੇ ਦਿਖਾਵੇ, ਇਹ ਦੋਏ ਪਾਵਰਾਂ ਨੇ ਆਪਣੇ ਹੱਥ 'ਚ ਰੱਖੀ ਹੈ। ਇੱਥੋਂ ਹੀ ਸਮਝ ਲਵੇ, ਜੇ ਸਮਝਣਾ, ਸਮਝਣ ਨੂੰ ਬਹੁਤ ਕੁਛ ਹੈ, ਪਰ ਬੇਸਮਝੀ ਜਿਹੜੀ ਹੈ ਉਹ ਸਾਰਿਆਂ ਦਾ ਸੌਗਾ ਫੇਰ ਦਿੰਦੀ ਹੈ। ਸੌ ਵਾਹ ਇੱਕ ਸੌਗਾ, ਸੌਗਾ ਇੱਕ ਵਾਰ ਜੇ ਪੱਧਰ ਕਰ ਦਿੰਦਾ, ਵਾਹ ਜਦੋਂ ਮਰਜ਼ੀ ਲਓ, ਜਿਹਦੀਆਂ ਮਰਜ਼ੀ ਗੱਲਾਂ ਕਰ ਲਈਏ, ਜਿੱਦਾਂ ਮਰਜ਼ੀ ਗਿਆਨ ਕਰ ਲਈਏ, ਨਾ ਮੰਨਣੇ ਵਾਲੀ ਮੈਂ ਨਾ ਮੰਨੂ ਵਾਲੀ ਗੱਲ ਇੱਕੋ ਸੌਗਾ ਫੇਰ ਦਿੰਦੀ ਹੈ, ਚਲ ਬਰਾਬਰ ਹੋ ਗਿਆ, ਤਾਂ ਮੈਂ ਨਾ ਮੰਨੂ ਹੈ। ਜਾਂ ਮਨ ਬੇਭਰੋਸਗੀ ਕਰਦਾ ਹੈ, ਸੌਗਾ ਫਿਰ ਗਿਆ ਸਭ ਕਹਿ।
ਰਹਿ ਬਿਹੰਗਮ ਕਤਹ ਨਾ ਜਾਈ,
ਫੇਰ ਮਨ ਟਿਕ ਜਾਂਦਾ, ਬਿਹੰਗਮ ਹੋ ਜਾਂਦਾ, ਸਾਰੀਆਂ ਜ਼ਿੰਮੇਵਾਰੀਆਂ ਛੱਡ ਦਿੰਦਾ, ਇਹਦਾ ਸਾਰੀ ਖੇਡ ਰਾਜਾ ਰਾਮ ਕੀ ਕਹਾਣੀ ਹੈ, ਤੇਰਾ ਤਾਂ ਕੋਈ ਪਾਰਟ ਹੈ ਨਹੀਂ, ਤੇਰਾ ਪਾਰਟ ਸਿਰਫ ਇੰਨਾ ਹੀ ਹੈ ਉਹਦੇ ਹੁਕਮ 'ਚ ਚੱਲਣਾ, ਤੇਰਾ ਪਾਰਟ ਜਿਵੇਂ ਚਲਾਉਂਦਾ ਉਵੇਂ ਚੱਲੀ ਜਾ, ਜਿਵੇਂ ਚਲਾਉਂਦਾ ਚੱਲੀ
ਜਾ। ਗਗਨ ਰਹੇ,
ਜਿੱਥੇ ਕੋਈ ਨਟ ਦੱਸਿਆ ਹੋਇਆ ਇੰਜਣ ਦਾ, ਜੇ ਉੱਥੇ ਟਿਕਿਆ ਰਹੇ, ਜੇ ਖੁੱਲ ਕੇ ਨਾਲ ਹੋਰ ਕਿਤੇ ਚਲਿਆ ਜਾਵੇ ਸਾਰੇ ਇੰਜਣ ਨੂੰ ਖਰਾਬ ਕਰ ਦਿੰਦਾ, ਕਿਤੇ ਹੋਰ ਚਲਿਆ ਜਾਵੇ ਜੇ ਖੁੱਲ ਕੇ ਫੇਰ ਕੀ ਕਰਦਾ ਉਹ? ਬਸ ਅਸੀਂ ਖੁੱਲ ਕੇ ਜਾਂ ਹੋਰ ਤੁਹਾਨੂੰ ਜਾਂਦੇ ਹਾਂ ਉਹ 'ਚ ਗੜਬੜ ਕਰਦੇ ਹਾਂ, ਕਰ ਨਹੀਂ ਦਿੰਦਾ, ਪਰ ਉਹਨੇ ਵੀ ਪੱਕੇ ਲਾਏ ਨੇ ਜਿੱਦੇ, ਖੁੱਲ ਸਕਦੇ ਹੀ ਨਹੀਂ ਅਸੀਂ, ਉਹਨੇ ਵੀ ਲੋਕ ਨਾਲ ਲਾਏ ਹੋਏ ਨੇ, ਲੋਕ ਲਾ ਕੇ ਵੀ ਦੂਰੇ ਪਿੰਡਾਂ ਪਾਈਆਂ ਹੋਈਆਂ ਨੇ ਉੱਤੇ ਵੀ, ਉੱਤੇ ਜੇ ਢਿੱਲੇ ਵੀ ਹੋ ਜਾਣ ਉੱਤੇ ਨੂੰ ਨਹੀਂ ਜਾ ਸਕਦੇ, ਕੁਛ ਵੀ ਸਾਡੇ ਸੋਚੇ ਤੇ ਨਹੀਂ ਹੁੰਦਾ, ਸਾਡੇ ਬਸ ਵਿੱਚ ਕੁਛ ਨਹੀਂ ਛੱਡਿਆ ਉਹਨੇ, ਜੇ ਬਸ ਵਿੱਚ ਕਦੇ ਛੱਡ ਦਿੰਦਾ ਇੰਜਣ ਚੱਲਣ ਦਿੰਦੇ ਸੀ ਅਸੀਂ, ਇਹ ਕੁਛ ਅਸੀਂ ਕਰ ਰਹੇ ਹਾਂ ਜੋ ਸਾਡੇ ਵਾਸਤੇ ਹੋਵੇ ਸਾਰਿਆਂ ਦੇ। ਟੋਬੀ ਦਾ ਕਹਿੰਦੇ ਬੱਦਲ ਨਾ ਹੋਵੇ, ਬਾਲੀ ਕਹਿੰਦੇ ਵੀ ਪੈ ਜਾਵੇ, ਕਿਹਦੀ ਬੰਦੇ ਹੋ? ਟੋਬੀ ਕਹਿੰਦੇ ਬੱਦਲ ਵਾ ਨਾ ਹੋਵੇ, ਬਾਲੀ ਕਹਿੰਦੇ ਵੀ ਪੈਣਾ ਚਾਹੀਦਾ ਰੋਜ਼ ਥੋੜਾ ਥੋੜਾ, ਕੱਪੜੇ ਭੇਜੀ ਵਰਖਾ ਹੋ ਜਾਏ ਜ਼ਿਆਦਾ ਨਾ ਹੋਵੇ, ਜੀਰੀ ਵਾਲਾ ਕਹਿੰਦੇ ਵੀ ਰੋਜ਼ ਕਹਿ ਰਹੇ ਪਰ ਹੋਵੇ, ਕਿਹਦੀ ਬੰਦੇ ਕਰਦਾ ਆਪਣੀ ਮਰਜ਼ੀ, ਉਹਦੀ ਸੁਣਦਾ ਕਿਸੇ ਦੀ, ਜੇ ਸੁਣੇ ਦਾ ਗਿਆ
ਅਗਹਿ ਗਹਿ ਗਹਿ ਗਗਨ ਰਹਾਈ।
ਅਗਹਿ ਗਹਿ ਅਗਹਿ ਕੀ ਹੈ? ਅਗਹਿ ਮਨ, ਅਗਹਿ ਮਨ ਵੀ ਪਕੜ ਜਾਂਦਾ ਕਿਸੇ ਨੇ। ਉਹ ਚੀਜ਼ ਨੂੰ ਫੜੋ ਜਿਹੜੀ ਫੜ ਨਹੀਂ ਸਕਦੇ। ਅਸੀਂ ਉਹ ਚੀਜ਼ ਫੜੀ ਹੋਈ ਹੈ ਜਿਹਨੂੰ ਸਾਰੇ ਹੀ ਫੜ ਸਕਦੇ। ਅਸੀਂ ਫੜਿਆ ਦੀ ਮਾਇਆ ਫੜੀ ਹੋਈ ਹੈ ਤਾਂ ਸਾਰੇ ਹੀ ਫੜ ਸਕਦੇ ਨੇ। ਜਾਨਵਰਾਂ ਦੀ ਵੀ ਫੜੀ ਹੋਈ ਹੈ ਤਾਂ ਫੜ ਲਿਆ ਉਹ ਚੀਜ਼ ਨੂੰ ਜਿਹੜੀ ਸਾਡੀ ਪਕੜ ਤੋਂ ਬਾਹਰ ਹੈ। ਜੇ ਉਹ ਫੜ ਲਈਏ, ਪਕੜ ਚ ਆ ਜਾਵੇ ਤਾਂ ਸਾਡਾ ਜੀਵਨ ਸੌਖਾ ਹੋ
ਜਾਊਗਾ।
ਮਨ ਕਾਬੂ ਚ ਨਹੀਂ ਆ ਰਿਹਾ ਅਕਲ ਦੇ। ਬੁੱਧੀ ਦੀ ਮਨ ਮਨ ਨਹੀਂ ਮੰਨਦਾ ਬੁੱਧੀ ਤੋਂ। ਮਨ ਪਕੜ
ਨੂੰ ਕਾਬੂ ਕਰਨਾ,
ਮਨ ਨੂੰ ਕਾਬੂ ਕਰਨਾ ਹੈ।
ਅਗਾਇਆ
ਕਿ ਪਕੜ ਚ ਨਹੀਂ ਆਉਂਦਾ, ਕਾਬੂ ਨਹੀਂ ਆਉਂਦਾ ਬੁੱਧੀ ਦੇ। ਅਕਲ ਨੂੰ ਇੰਨੀ ਮਜ਼ਬੂਤ ਕਰਨਾ ਕਿ ਮਨ ਨੂੰ ਪਕੜ ਕੇ ਬਿਠਾ ਦੇਵੇ ਕਿਤੋਂ ਕਿ ਨਹੀਂ ਜਾ ਸਕਦਾ, ਆਪਣੀ ਮਰਜ਼ੀ ਨਹੀਂ ਕਰ ਸਕਦਾ। ਗਏ ਗਗਨ ਰਹਾਈ, ਜਾਂ ਮਨ ਨੂੰ ਪਕੜ ਕੇ ਬੁੱਧੀ ਫਿਰ ਗਗਨ ਦੇ ਵਿੱਚ ਰਹੇ, ਧਰਤੀ ਤੈਨੂੰ ਲੱਗਣੇ ਨਾ ਲੱਗੇ। ਜ਼ਮੀਨ ਨਾਲ ਲੱਗੂਗਾ ਤਾਂ ਸਿਆਪਾ ਖੜਾ ਕਰੂਗਾ। ਬਸ ਗਏ ਗਗਨ ਰਹਾਈ, ਹਿਰਦੇ ਵਿੱਚ ਜਾ ਕੇ ਸਰਵ ਵਿਆਪੀ ਕਰ ਦੇਣੀ। ਇੱਥੋਂ ਨਹੀਂ ਬਾਹਰ ਨੂੰ ਉੜਾਂਗੇ। ਗਗਨ ਦੀ ਇਹ ਅਰਦਾਸ ਹੈ, ਗਗਨ ਕਿਹਾ ਇੱਥੋਂ ਉੱਪਰ ਨੂੰ ਜਾਊਗਾ, ਸਿਰਫ ਥੱਲੇ ਨੂੰ ਨਹੀਂ ਜਾ ਸਕਦਾ, ਦਸਾਂ ਦਿਸ਼ਾਵਾਂ 'ਚ ਨਹੀਂ ਜਾ ਸਕਦਾ। ਗਗਨ ਲਫ਼ਜ਼ ਵਰਤਿਆ ਹੈ, ਬਹੁਤ ਇੰਪੋਰਟੈਂਟ ਗੱਲ ਹੈ। ਕੱਲਾ ਆਕਾਸ਼ ਨਹੀਂ ਵਰਤਿਆ। ਜਿਹੜੇ ਲੋਕ ਇੱਥੋਂ ਕਹਿੰਦੇ ਨੇ ਗਗਨ ਰਾਹੀਂ ਉੱਤੇ ਨੂੰ ਜਾਣਗੇ, ਥੱਲੇ ਨੂੰ ਨਹੀਂ ਜਾ ਸਕਦਾ।
ਉਹ ਦਹਿਰੇ
ਦਹਿਰੇ ਜਾ ਨਹੀਂ ਸਕਦੇ, ਇੱਕ ਦੇ ਸ਼ਰਮ ਜਾਣਗੇ ਉੱਪਰ ਆਕਾਸ਼। ਹਿਰਦੇ ਜੋ ਜਾਊਗਾ ਦਸਾਂ ਦਿਸ਼ਾਵਾਂ 'ਚ ਜਾਊਗਾ, ਗਗਨ ਹਿਰਦਾ ਹੁੰਦਾ। ਹਿਰਦੇ ਜੋ ਸਰਵ ਵਿਆਪੀ ਹੋਊ ਦਸਾਂ ਦਿਸ਼ਾਵਾਂ 'ਚ ਇੱਕੋ ਜਿਹਾ ਸਰ ਜਾਊਗਾ, ਇੱਥੋਂ ਜਾਊਗਾ ਸਿਰਫ ਉੱਤੇ ਨੂੰ ਜਾਊਗਾ, ਥੱਲੇ ਨੂੰ ਨਹੀਂ ਜਾ ਸਕਦਾ ਕਦੇ। ਹਿਰਦੇ ਜੋ ਜਾਂ ਸਰਵ ਵਿਆਪੀ ਅਸੀਂ ਹੁੰਦੇ ਹਾਂ ਤਾਂ ਦਸਾਂ ਦਿਸ਼ਾਵਾਂ 'ਚ ਹੁੰਦੇ ਹਾਂ, ਇੱਥੋਂ ਜਦ ਹੁੰਦੇ ਹਾਂ ਇੱਥੋਂ ਸਿਰਫ ਉੱਤੇ ਨੂੰ ਹੁੰਦੇ, ਉੱਪਰ ਨੂੰ ਚੜ੍ਹਦਾ, ਉੱਪਰ ਨੂੰ ਚੜ੍ਹਦਾ, ਉੱਪਰ ਨੂੰ ਚੜ੍ਹਦਾ ਹੰਕਾਰ ਦਾ
ਭੋਗੇਬਾਦੀ।
ਜੇ ਉੱਚਾ ਚੜ੍ਹਦਾ ਤਾਂ ਥੱਲੇ ਡਿੱਗਦਾ, ਦਸਾਂ ਦਿਸ਼ਾਵਾਂ ਜਾਣ ਵਾਲਾ ਥੱਲੇ ਡਿੱਗਦਾ ਨਹੀਂ, ਚਾਰੇ ਪਾਸੇ ਤੇ ਕੋਈ ਹੈ, ਦਸਾਂ ਦਿਸ਼ਾਵਾਂ 'ਚ ਕੋਈ ਹੈ ਡਿੱਗੂਗਾ। ਜਿਵੇਂ ਸੂਰਜ ਦੀ ਲਾਈਟ ਫੈਲਦੀ ਹੈ, ਇੱਥੋਂ ਲਾਈਟ ਐਂ ਫੈਲਦੀ ਹੈ, ਇੱਥੋਂ ਕਿਵੇਂ ਫੈਲਦੀ ਹੈ? ਇੱਥੋਂ ਜਿਵੇਂ ਸਿਰੀ ਜਾਂਦੀ ਬਾਹ ਫੈਲਦੀ ਹੈ, ਐਂ ਫੈਲਦੀ ਹੈ। ਦੇਖੇ ਲੋ ਬਾਹ ਉੱਤੋਂ ਮੁੰਡਾ ਲਾਉਂਦਾ, ਇਸ ਵਕਤ ਫੈਲਦੀ ਹੈ ਜਿਵੇਂ ਬਾਹ ਫੈਲਦੀ ਹੈ, ਇੱਥੋਂ ਫੈਲਦੀ ਹੈ, ਐਂ ਫੈਲਦੀ ਹੈ ਜਿਵੇਂ ਸੂਰਜ ਦੇ ਸਾਰੇ ਪਾਸੇ ਲਾਈਟ ਹੈ। ਦਸਾਂ ਦਿਸ਼ਾਵਾਂ 'ਚ ਇੱਥੇ ਸੂਰਜ ਵਾਂਗੂ ਫੈਲਦਾ ਹੈ, ਇੱਥੇ ਕਿਰਨ ਵਾਂਗੂ ਫੈਲਦਾ ਸਰ ਉੱਪਰ, ਇੱਕ ਕਿਰਨ ਰਹਿੰਦਾ ਸੂਰਜ ਨਹੀਂ ਹੋ ਸਕਦਾ, ਇੱਥੇ ਆ ਕੇ ਸੂਰਜ ਬਣਦਾ। ਸਸੀ ਘਰ ਸੂਰ ਬਸਾ
ਮਿਟੇ
ਮਿਟੇ ਹੋਇਆ।